hi, doo, 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 hi, doo,
परमेश्वर नूं अंतरयामी क्यों कहिंदे आ? बार बार बाणी च आएगा अंतरयामी। ओ बाहर यामी नहीं है, ओ अंतरयामी है। ओदा हैडक्वार्टर अंदर है। जाम कहिंदे हैडक्वार्टर नूं। रब दा असल टिकाणा की है? भगतां दा हिरदा। कीड़े रूप च वसदा नाम रूप च। सुखमणी सुख अमृत प्रभ नाम, वो जेड़ा नाम जपन आला नहीं है, वो नाम स्टेज है, वो स्पिरिचुअल स्टेज। उस अमृत प्रभ नाम वो अमृत है, तो वो ही प्रभ है। वो सुखां दी मणि है। मणि कहिंदे है डायमंड नू। भगती मणि है, जिहड़ा ज्ञान है वह दीवा है। ज्ञान नूं विचारन वाले ज्ञानी लोग जां जिन्ना भी बाणी दा ज्ञान जिन्ना मर्जी लै लिए, जिन्नू ज्ञान भी आ गया असल भी बाणी दा, वह भी ज्ञान खंड तों अगे नहीं तुरेगा। जिहड़े जपदे एडे वड्डे खंड ने, वह चार खंड ने, पांच नहीं है। पहला है धर्म खंड, दूसरा है ज्ञान खंड, तीसरा है शर्म खंड, ते चौथा है कर्म खंड। पंजवां को खंड नहीं है, ਉਹਗਾ ਖੰਡੇ ਉੱਥੇ ਡੱਡੇ ਨੂੰ ਦਿਆ ਸਿਆਰੀ ਹੈ ਉੱਥੇ ਡੱਡੇ ਨੂੰ ਸਿਆਰੀ ਹੈ ਅਸੀਂ ਸਾਰਾ ਜਪ ਬਾਣੀ ਐਡੀ ਵੱਡੀ ਬਾਣੀ ਉਹਨੂੰ ਅਸੀਂ ਸਾਰੀ ਸਿੱਖੀ ਗਲਤ ਪੜ ਰਹੇ ਸੱਚਖੰਡ ਵਸੇ ਨਿਰੰਕਾਰ ਕੋਈ ਸਾਡਾ ਵੱਡੇ ਤੋਂ ਵੱਡਾ ਸੰਤ ਵੀ ਜਿਹਨੂੰ ਸੌ ਕਾਰਡ ਸੰਤ ਨੇ ਜਾਂ ਸੌ ਕਾਰਡ ਭਾਈ ਸਾਹਿਬ ਨੇ ਸੱਚਖੰਡ ਵਾਸੀ ਜੀ ਉੱਥੇ ਤੇ ਲਫ਼ਜ਼ ਖੰਡ ਹੈ ਖੰਡੇ ਖੰਡੇ ਮੈਂ ਨੀ ਹਿਰਦਾ ਬੰਦੇ ਦੇ ਖਾਂਡੇ ਸਾਰੇ ਅੰਦਰ ਹੈ ਸਪਿਰਚੁਅਲ ਸਟੇਜਾਂ ਜੋ ਬ੍ਰਹਿਮੰਡੇ ਸੋਈ ਖੰਡੇ ਜੋ ਵੀ ਬਾਹਰ ਹੈ ਉਹ ਅੰਤਰਗਤੀ ਵੀ ਹੈ ਇਸੇ ਕਰਕੇ ਜਿਹੜੇ ਨਾਮ ਦੇ ਖਿਡਾਰੀ ਨੇ ਜਿਨ੍ਹਾਂ ਨੂੰ ਇਹਨਾਂ ਚੀਜ਼ਾਂ ਦੀ ਸੋਝੀ ਹੋ ਜਾਂਦੀ ਹੈ ਉਹਨਾਂ ਨੂੰ ਹੀ ਮਹੱਲੇ ਪਹਿਲੇ ਦੇ ਸ਼ਬਦ ਦੀ ਸਮਝ ਆਏਗੀ ਰਾਮ ਜਪ ਹੋ ਅੰਤਰਗਤੇ ਧਿਆਨੇ ਕਰੇ ਰਹੋ ਰੇ ਮਨ ਮੁਗਦ ਆਨੇ ਮਹੱਲੇ ਪਹਿਲੇ ਨੂੰ ਜੀ ਅਸੀਂ ਕੋਈ ਹੋਰ ਚੀਜ਼ ਕਹਿ ਸਕਦੇ ਹਾਂ ਬਾਣੀ ਚ ਤੇ ਇੱਕ ਚੀਜ਼ ਕਹਿ ਸਕਦੇ ਹਾਂ ਨਾ ਅਸੀਂ ਧੰਨ ਗੁਰੂ ਨਾਨਕ ਕਹਿ ਸਕਦੇ ਹਾਂ ਅਲਾਊ ਨਹੀਂ ਹੈ ਅਸੀਂ ਧੰਨ ਸਤਿਗੁਰੂ ਹੀ ਹੈ ਜਿਹੜਾ ਜੋਤ ਸਰੂਪੀ ਆ ਔਰ ਰੱਬ ਤੋਂ ਛੋਟਾ ਰੱਬ ਹੈ ਜਿਹੜਾ ਸਾਡਾ ਸਭ ਤੋਂ ਪਿਆਰਾ ਹੈ ਰੱਬ ਬਹੁਤ ਵੱਡੀ ਚੀਜ਼ ਆ ਉਹਦਾ ਇੱਕ ਛੋਟਾ ਰੱਬ ਹੈ ਲੈਫਟੀਨੈਂਟ ਸਰੂਪ ਉਹਦਾ ਜਿਹਦੀ ਪੀੜੀ ਚੱਲਦੀ ਹੈ ਜੁਗਾਂ ਜੁਗਾਂ ਚੋਂ ਉਹੀ ਭਗਤਾਂ ਨੂੰ ਰੱਖਦਾ ਹਰ ਯੁਗ ਯੁਗ ਭਗਤੋ ਪਾਇਆ ਪੈਜ ਰੱਖਦਾ ਆ ਰਾਮ ਰਾਜ ਹਰਨਾਕਸ਼ ਦੁਸ਼ਟ ਹਰ ਮਾਰਿਆ ਸਤਯੁਗ ਦੀ ਗੱਲ ਹੈ ਉਸ ਹਰਨਾਕਸ਼ ਦੁਸ਼ਟ ਨੂੰ ਪਹਿਲੀ ਵਾਰੀ ਸਤਿਗੁਰੂ ਸਰੂਪ ਦੇ ਚ ਆਇਆ ਬਾਣੀ ਮੰਨਦੀ ਵੀ ਭਗਤ ਐਡਾ ਵੱਡਾ ਸੀ ਉਹਦੇ ਲਈ ਉਹ ਆਪ ਉਹਨੇ ਆਪਣਾ ਆਪ ਦਿਖਾ ਲਿਆ ਪਹਿਲੀ ਵਾਰੀ ਮਟੀਰੀਅਲ ਸਟੇਜ ਚ ਆਇਆ ਮੈਟਰ ਚ ਜਿਸਮ ਚ ਪਰ ਉਹ ਰੱਬ ਨਹੀਂ ਸੀ ਉਹ ਸਤਿਗੁਰੂ ਸੀ ਉਸ ਵੇਲੇ ਵੀ ਸਤਿਗੁਰੂ ਸੀ ਹੁਣ ਵੀ ਸਤਿਗੁਰੂ ਹੈ ਤੇ ਸਤਿਗੁਰੂ ਸਦਾ ਹੀ ਹੈ ਸਤਿਗੁਰ ਮੇਰਾ ਸਦਾ ਸਦਾ ਉਸ ਸਤਿਗੁਰੂ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਗੁਰੂ ਸਾਹਿਬ ਕਹਿ ਦੇਣਾ ਐਡਾ ਵੱਡਾ ਕੁਫਰ ਹੈ ਇੱਕ ਲਫ਼ਜ਼ ਹੈ ਮੁਸਲਮਾਨਾਂ ਚ ਕੁਫਰ ਸਾਡੇ ਕੀ ਸਿੱਖੀ ਦੇ ਵਿਚ ਜੋ ਹੋ ਰਿਹਾ ਕੁਫਰ ਹੋ ਰਿਹਾ ਜਿਹਦੇ ਨਾਲ ਬਾਣੀ ਦੀ ਟਰਮਨੋਲੋਜੀ ਗਲਤ ਹੋ ਕੇ ਬੇਅਦਬੀ ਹੋ ਰਹੀ ਹੈ ਇਸ ਕਰਕੇ ਜਿਹੜਾ ਸਤਿਗੁਰੂ ਸੀ ਉਹ ਪਹਿਲੀ ਵਾਰੀ ਥੱਲੇ ਉਹਦੀ ਧਾੜ ਬੰਦੇ ਅਰਗੀ ਉੱਤੇ ਸ਼ੇਰ ਅਰਗਾ ਉਹ ਸੀ ਨਰਸਿੰਘ ਰੂਪ ਜੋ ਬਾਣੀ ਚ ਲਿਖਿਆ ਹੈ ਉੱਤੇ ਸ਼ੇਰ ਅਰਗਾ ਉਹਦੀਆਂ ਨੌਂਦਰਾਂ ਸ਼ੇਰ ਅਰਗੀਆਂ ਉਹ ਜਿਸ ਵੇਲੇ ਹਰਨਾਕਸ਼ ਹਟਿਆ ਨਾ ਆਪਣੇ ਆਪ ਨੂੰ ਰੱਬ ਕਹਿ ਰਿਹਾ ਸੀ ਔਰ ਬਾਲਕ ਉਸ ਵਿਚਾਰੇ ਦੇ ਐਡਾ ਦੁਆਲਾ ਹੋਇਆ ਵੀ ਉਹਨੂੰ ਤੈਨੂੰ ਮੈਂ ਮਾਰ ਹੀ ਸਿੱਟਣਾ ਬਸ ਉਹ ਕਹਿ ਨਹੀਂ ਮੈਂ ਪਰਮੇਸ਼ਰ ਦਾ ਨਾਮ ਜਪਣਾ ਮੈਂ ਤੇਰਾ ਨਾਮ ਨੀ ਜਪਣਾ ਹਾਰ ਕੇ ਉਹਨੂੰ ਪਹਾੜ ਤੋਂ ਸੁੱਟਿਆ ਕਈ ਥਾਂ ਸੁੱਟਿਆ ਹਾਰ ਕੇ ਥੰਮ ਤੱਤਾ ਕਰ ਦਿੱਤਾ ਲੋਹੇ ਦਾ ਸਟੀਲ ਦਾ ਇਹ ਪਿਲਰ ਜਿਹੜਾ ਲੋਹੇ ਦਾ ਉਹਦੇ ਆਲੇ ਦੁਆਲੇ ਪਾਥੀਆਂ ਲਾ ਕੇ ਉਹਨੂੰ ਇੰਨਾ ਗਰਮ ਕੀਤਾ ਲਾਲ ਕਰ ਦਿੱਤਾ ਅਖੀਰ ਤੇ ਜਾ ਕੇ ਉਸ ਬੱਚੇ ਨੂੰ ਫੜ ਕੇ ਕਹਿੰਦਾ ਪਰਾਂ ਹਟਾ ਕੇ ਸਵਾ ਕਹਿੰਦਾ ਲਾਲ ਥੰਮਾ ਤਾਂ ਮੈਂ ਦੇਖਦਾ ਤੇਰਾ ਜਿਹੜਾ ਰੱਬ ਹੈ ਤੈਨੂੰ ਕਿਹ ਦੌੜ ਕੇ ਜੱਫੀ ਪਾ ਇਹਨੂੰ ਅਸੀਂ ਕਹਾਣੀਆਂ ਤੇ ਨੀ ਮੰਨਦੇ ਪਰ ਇਹ ਸੱਚੀ ਗੱਲ ਹੈ ਅੱਤ ਜਦੋਂ ਨਾਮ ਜਪਣਾ ਨੇ ਤੇ ਤਕਲੀਫ ਆ ਜਾਏ ਤੇ ਸਤਿਗੁਰੂ ਕਿਸੇ ਸ਼ਕਲ ਚ ਕਿਸੇ ਆਵਾਜ਼ ਚ ਕਿਸੇ ਪ੍ਰਗਟਾਵੇ ਚ ਉਜ਼ਾਰ ਹੁੰਦਾ ਸਾਨੂੰ ਔਰ ਉਹਦੀ ਉਹ ਰੱਖਿਆ ਕਰਦਾ ਕਹਿੰਦੀ ਹੈ ਪ੍ਰਹਲਾਦ ਨੇ ਜਦੋਂ ਥੰਮ ਵੱਲ ਦੇਖਿਆ ਤੇ ਉਹਦੇ ਤੇ ਕੀੜੀਆਂ ਤੁਰਨ ਡਈਆਂ ਉਹਨੂੰ ਲਾਲ ਦਿਸੇ ਨਾ ਉਹ ਕਹਿੰਦੇ ਮੈਂ ਹੁਣੇ ਜੱਫੀ ਪਾ ਲੈਣਾ ਸਾਰਾ ਦਰਬਾਰ ਦੁਨੀਆਂ ਇਕੱਠੀ, ਕਿਉਂਕਿ ਜੋ ਵੀ ਕੰਮ ਕਰਦਾ ਸੀ ਆਪਣੀ ਰਿਆਇਆ ਨੂੰ ਦਿਖਾਲ ਕੇ ਕਰਦਾ ਸੀ। ਔਰ ਨਾਕਿਸ਼ ਵੀ ਉਹ ਆਪ ਹੀ ਸੀ, ਪ੍ਰਹਿਲਾਦ ਵੀ ਉਹ ਆਪ ਹੀ ਸੀ। ਇਹੋ ਸਾਡੀ ਬਾਣੀ ਕਹਿੰਦੀ, ਇਹੋ ਭਗਤਾਂ ਦੇ ਇਹੋ ਹੀ ਹੈ। ਜਿਨ੍ਹਾਂ ਦੇ ਅੰਦਰ ਨਾਮ ਪ੍ਰਕਾਸ਼ ਹੋ ਜਾਂਦਾ ਉਨ੍ਹਾਂ ਨੂੰ ਦੁਸ਼ਮਣ ਨਹੀਂ ਕੋਈ ਦਿੰਦਾ। ਤੇਗ ਬਹਾਦਰ ਸਾਹਿਬ ਵੀ ਉਹ ਆਪ ਹੀ ਸੀ ਤੇ ਔਰੰਗਜ਼ੇਬ ਵੀ ਉਹ ਆਪ ਹੀ ਸੀ। ਜੇ ਔਰੰਗਜ਼ੇਬ ਨਾ ਹੁੰਦਾ ਤੇਗ ਬਹਾਦਰ ਸਾਹਿਬ ਦੀ ਤਾਂ ਮਸ਼ਹੂਰੀ ਨਹੀਂ ਸੀ ਹੋਣੀ। ਅਸੀਂ ਵਿਗਾੜਨ ਵਾਲਿਆਂ ਨਾਲ ਸਭ ਕੁਛ ਆਪ ਚ ਵੈਰ ਪਾਏ ਆ, ਉਹ ਆਪ ਹੀ ਸੀ ਸਭ ਕੁਛ। ਔਰ ਨਾ ਉਹ ਕਹਿੰਦਾ, ਉਹਨੇ ਦੌੜ ਕੇ ਜੱਫੀ ਪਾ ਲਈ। ਉਹ ਕਹਿੰਦਾ ਹਾਲੀ ਵੀ ਵੱਜ ਗਿਆ। ਉਹ ਦੇਖੋ ਵੱਡੀ ਫਿਰ ਖੜਗ ਸੀ, ਖੜਗ ਕਹਿੰਦੀ ਆ ਬਹੁਤ ਭਾਰੀ ਵੱਡੀ ਤਲਵਾਰ ਨੂੰ। ਉਹਨੇ ਫਿਰ ਖੜਗ ਖਿੱਚੀ ਉਹ ਤਲਵਾਰ ਤੇ ਹਰਨਾਕਸ਼ ਨੂੰ ਪਾਰਨ ਲੱਗਾ, ਪ੍ਰਹਿਲਾਦ ਨੂੰ ਮਾਰਨ ਲੱਗਾ। ਜਿਸ ਵੇਲੇ ਮਾਰਨ ਲੱਗਾ ਤੇ ਥੰਮ ਪਾਟ ਗਿਆ ਪ੍ਰਹਿਲਾਦ ਖੜਾ। ਜਦ ਥੰਮ ਪਾਟ ਗਿਆ ਉਹਦੇ ਵਿਚੋਂ ਰੂਪ ਨਿਕਲਿਆ, ਹੌਲੀ ਹੌਲੀ ਗਾਂ ਆਇਆ, ਨੌਂਦਰਾਂ ਸ਼ੇਰ ਦੀਆਂ, ਹੱਥ ਸ਼ੇਰ ਦੇ, ਪੰਜੇ ਉੱਤੋਂ ਮੂੰਹ ਸ਼ੇਰ ਦਾ ਔਰ ਥੱਲੇ ਧੜ ਆਦਮੀ ਦਾ। ਐ ਤੁਰ ਕੇ ਤੇ ਉਹਨੇ ਆਣ ਕੇ ਨਾ ਹਰਨਾਕਸ਼ਾ ਲਾਇਆ, ਹਰਨਾਕਸ਼ ਡਰ ਗਿਆ। ਔਰ ਉਥੋਂ ਬਾਅਦ ਜਿਹੜੀ ਚੀਜ਼ ਡਰੀ ਹੈ ਮਾਇਆ ਡਰੀ, ਜਿਹੜੀ ਇਸ ਜਗ ਚ ਵਿਆਪ ਰਹੀ ਹੈ। ਅੱਜ ਅਸੀਂ ਉਹ ਪ੍ਰੂਫ ਦਾਂਗੇ ਜਿਹੜੇ ਮੈਂ ਕਹਾਣੀ ਨਹੀਂ ਕਹਿ ਰਿਹਾ, ਗੁਰੂ ਅਮਰਦਾਸ ਸਾਹਿਬ ਦੀ ਦਿਵ ਦ੍ਰਿਸ਼ਟੀ ਨਾਲ ਇਹ ਸ਼ਬਦ ਲਿਖਿਆ ਹੈ ਔਰ ਆਹ ਕਹਾਣੀ ਬਿਆਨ ਕੀਤੀ ਹੈ ਵੀ ਉੱਥੇ ਕੀ ਹੋਇਆ। ਦਿਵ ਦ੍ਰਿਸ਼ਟੀ ਕਦੋਂ ਆਉਂਦੀ ਅੰਦਰ ਬੰਦੇ ਦੀ? ਜਦੋਂ ਜਿਹਨੂੰ ਅਸੀਂ ਸਤਿਗੁਰੂ ਕਹਿੰਦੇ ਹਾਂ ਉਹ ਸਾਡੇ ਅੰਦਰ ਪ੍ਰਗਟ ਹੋ ਜਾਂਦਾ। ਉਦੋਂ ਸਤਿਗੁਰ ਮਿਲਿਆ ਦਿਵ ਦ੍ਰਿਸ਼ਟ ਹੋਈ। ਰਾਮਕਲੀ ਆਨੰਦ ਪਾਠ ਚ ਸਤਿਗੁਰੂ ਇੱਕ ਐਸੀ ਚੀਜ਼ ਹੈ, ਹਰ ਸਾਨੂੰ ਇੰਨਾ ਸ਼ੌਕ ਪੈਦਾ ਹੋਣਾ ਚਾਹੀਦਾ ਨਾਮ ਜਪ ਜਪ ਕੇ ਵੀ ਸਾਡੇ ਅੰਦਰ ਵੀ ਸਤਿਗੁਰੂ ਆ ਜਾਏ। ਉਹ ਫਿਰ ਬੰਦੇ ਨੂੰ ਉਹ ਆਲ ਪਤਾਲ ਪ੍ਰੈਜੈਂਟ ਫਿਊਚਰ ਤੇ ਪਾਸਟ ਦੀ ਸੋਝੀ ਹੋ ਜਾਂਦੀ। ਮੈਂ ਪਿਛਲੇ ਜਨਮ ਚ ਕੀ ਸੀ, ਹੁਣ ਮੈਂ ਕੀ ਹਾਂ, ਮੇਰੇ ਆਲੇ ਦੁਆਲੇ ਰਿਸ਼ਤੇਦਾਰ ਜਾਂ ਸਾਰੇ ਬੱਚੇ ਕੌਣ ਨੇ? ਉਹਦੀ ਦਿਵ ਦ੍ਰਿਸ਼ਟੀ ਹੁੰਦੀ ਪਰ ਉਹ ਦੱਸਦਾ ਨੀ ਕਿਸੇ। ਫਰੀਦਾ ਹੁਣ ਨਜ਼ਦੀਕ ਖੁਦਾਏ ਦੇ, ਭੇਦ ਨਾ ਕਿਸੇ ਦੇਣ। ਜਿਹੜਾ ਕੋਈ ਅਜਿਹੀਆਂ ਗੱਲਾਂ ਮਾਰਦਾ ਨਾ ਸਮਝੋ ਅਟਕੇ ਆ, ਉਹਨੂੰ ਕੱਖ ਨੀ ਪਤਾ। ਫਰੀਦਾ ਹੁਣ ਨਜ਼ਦੀਕ ਖੁਦਾਏ ਦੇ, ਭੇਦ ਨਾ ਕਿਸੇ ਦੇਣ। ਉਹ ਆਮ ਆਰਡੀਨਰੀ ਅੰਗ ਬੰਦੇ ਵਾਂਗੂ ਰਹਿਣਗੇ, ਅੰਦਰ ਸਭ ਕੁਛ ਹੁੰਦਾ, ਪਰ ਮਹਾਰਾਜ ਜੀ ਨੂੰ ਤੇ ਐਸੀ ਕਿਰਪਾ ਹੁੰਦੀ ਹੈ। ਉਹ ਮਤ ਹੁੰਦੀ ਹੋਏ ਇਹ ਆਣਾ, ਤਾਣ ਹੁੰਦੇ ਹੋਏ ਨਤਾਣਾ, ਅਣ ਹੁੰਦਾ ਆਪ ਬਣਾਏ। ਹੁਣ ਭਗਤ ਦੀ ਡੈਫੀਨੇਸ਼ਨ ਆ ਰਹੀ ਹੈ, ਕੋਈ ਐਸਾ ਭਗਤ ਸਦਾ ਭਗਤਾਂ ਨੂੰ ਅੱਜ ਕੱਲ ਜਿੰਨੇ ਵੀ ਮੈਂ ਦਾਸ ਨਾ ਹੁਣ ਦੇਖੇ ਸਾਧ ਸੰਤ ਵੱਡੇ ਤੋਂ ਵੱਡੇ ਵੀ ਠੀਕ ਹੈ, ਉਹ ਸਾਰੇ ਗੁਰਸਿੱਖ ਨੇ ਨਾਮ ਜਪਣਾ। ਲੇਕਿਨ ਜੋ ਬਾਣੀ ਦਾ ਸਟੈਂਡਰਡ ਹੈ ਜਿਹਨੂੰ ਭਗਤ ਕਿਹਾ, ਉਹ ਭਗਤ ਉਹੀ ਨੇ ਜਿਹਨਾਂ ਦੀ ਬਾਣੀ ਹੈ ਬਸ, ਬਾਕੀ ਸਾਰੇ ਗੁਰਸਿੱਖ। ਤੋ ਉਹਦੇ ਲਾਇਆ ਔਰ ਉਹਨੇ ਫਿਰ ਉਹ ਸ਼ੇਰ ਦੇ ਮੂੰਹ ਨਾਲ ਹੱਥਾਂ ਨਾਲ ਪੰਜਿਆਂ ਨਾਲ ਉਹਨੂੰ ਦੌੜ ਕੇ ਫੜ ਲਿਆ ਹਰਨਾਕਸ਼ ਨੂੰ। ਹਰਨਾਕਸ਼ ਡਰ ਰਿਹਾ ਸੀ ਲੇਕਿਨ ਉਹਨੂੰ ਪਾੜ ਕੇ ਨਾ ਉਹਨੇ ਆਪਣੇ ਪੱਟਾਂ ਤੇ ਪਾ ਲਿਆ, ਪਾ ਕੇ ਤੇ ਨੌਂਦਰਾਂ ਨਾਲ ਉਹਦਾ ਪੇਟ ਪਾੜ ਸੁੱਟਿਆ। ਸਾਰੀ ਦੁਨੀਆਂ ਦੇਖ ਕੇ ਉਸ ਵੇਲੇ ਜਿਹੜੀ ਦੁਨੀਆਂ ਦੀ ਮਾਇਆ ਹੈ ਉਹ ਡਰੀ, ਉਹ ਲਾਗੇ ਨਹੀਂ ਆਈ। ਔਰ ਉਹ ਮਾਇਆ ਜਿਹੜੀ ਸੀ ਇੱਕ ਉਹ ਡਰੀ, ਪਰਜਾ ਡਰੀ। ਪਰ ਗੁਰੂ ਅਮਰਦਾਸ ਸਾਹਿਬ ਦਾ ਸ਼ਬਦ ਕਹਿੰਦਾ ਪ੍ਰਹਿਲਾਦ ਕੇ ਘਰ ਆਨੰਦ। ਉਸ ਵੇਲੇ ਫਿਰ ਸ਼ਬਦ ਆਉਂਦਾ ਹੈ ਸਤਿਗੁਰੇ ਨਾਮ ਨਿਦਾਨ ਦਰੜਾਇਆ, ਰਾਜਮਾਲ ਝੂਠੀ ਸਭ ਮਾਇਆ। ਹੇ ਪ੍ਰਹਿਲਾਦ ਪੁੱਤਰ, ਤੂੰ ਭਗਤ ਰੱਬ ਦੇ ਪੁੱਤਰ ਹੁੰਦੇ ਹੈ, ਉਹ ਆਪ ਹੀ ਹਰ ਯੁੱਗ ਚ ਪੈਦਾ ਕਰੇਗਾ ਔਰ ਪੈਦਾ ਕਰਕੇ ਉਹਨਾਂ ਨੂੰ ਲਵਾਰਸ ਨਹੀਂ ਛੱਡ ਦਿੰਦਾ, ਉਹਨਾਂ ਦੀ ਪੈਜ ਫਿਰ ਰੱਖਦਾ ਹੈ। ਹਰ ਯੁੱਗ ਯੁੱਗ ਭਗਤ ਉਪਾਇਆ ਦਾ ਮਤਲਬ ਕੋਈ ਨੀ ਸਮਝਦਾ, ਪੈਜ ਰੱਖਦਾ ਆ ਰਾਮ ਰਾਜੇ ਉਹ ਸਾਡੇ ਪਰ। ਅਸੀਂ ਬਾਣੀ ਨੂੰ ਦੇਖਣਾ ਉਹ ਪਾਇਆ ਵੀ ਲਫ਼ਜ਼ ਲਿਖੇ ਆ, ਭਗਤ ਕੋ ਦੁਨੀਆਂ ਚ ਬਣ ਨਹੀਂ ਸਕਦਾ। ਬੜੀ ਦੁਨੀਆਂ ਲੋਚਦੀ ਹੈ ਰੱਬ ਨੂੰ ਲੱਭਣ ਨੂੰ। ਮਹੱਲਾ ਪੰਜਾ ਕਹਿੰਦਾ ਖੋਜਤ ਫਿਰੇ ਅਸੰਖ, ਕਈ ਖੋਜ ਰਹੇ ਨੇ ਪਰ ਜਿਨ੍ਹਾਂ ਨੇ ਪਾਇਆ ਉਹਨਾਂ ਨਾ ਹੀ ਸਾਡੇ ਸ਼ਬਦ ਉਹਨਾਂ ਦੇ ਕੋਲ ਹੈ ਸਾਡੇ ਭਗਤ ਤੇ ਮਹੱਲੇ। ਖੋਜਤ ਫਿਰੇ ਅਸੰਖ ਅੰਤ ਨਾ ਪਾਰੀਆ, ਸੇਈ ਹੋਏ ਭਗਤ ਜਿਨ੍ਹਾਂ ਕਿਰਪਾਰੀਆ। ਇਸ ਕਰਕੇ ਹਰ ਯੁੱਗ ਚ ਭਗਤ ਹੋਣ ਵੀ ਨੇ ਹੋਣਗੇ, ਔਰ ਉਹ ਜਿਹੜੇ ਭਗਤ ਹੋਣਗੇ ਐਸ ਜਨਮ ਚ ਵੀ ਜਿਹਨੇ ਜਨਮ ਲਿਆ ਭਗਤ ਨੇ ਉਹਦੇ ਨਾਲ ਫਿਰ ਧੁਰ ਭਗਤਾ ਮੇਲੇ ਆਪੇ ਮਨਾਏ, ਉਹਦੇ ਨਾਲ ਉਹਦਾ ਸੰਯੋਗ ਹੋਏਗਾ ਔਰ ਭਗਤ ਉਹਨੂੰ ਮਿਲਦੇ ਜਾਣਗੇ ਜ਼ਿੰਦਗੀ ਚ। ਉਹੀ ਆਉਣਗੇ ਉਹਦੇ ਕੋਲ ਜਿਨ ਕੋ ਪੂਰਬੇ ਲਿਖਿਆ ਸੇ ਆਏ ਮਿਲੇ ਗੁਰਪਾਸ, ਮਨੇ ਪ੍ਰੀਤ ਲੱਗੀ ਤਿੰਨਾ ਗੁਰਮੁਖਾਂ, ਹਰ ਨਾਮ ਜਿਨ੍ਹਾਂ ਰਹਿ ਰਾਸ, ਉਹ ਫਿਰ ਰਹਿ ਰਾਸ ਦਾ ਪਾਠ ਨਹੀਂ ਕਰਨਗੇ, ਉਹ ਰਹਿ ਰਾਸ ਉਹਨਾਂ ਦੀ ਨਾਮ ਹੀ ਹੋ। ਜਿਨ ਕੋ ਪੂਰਬੇ ਲਿਖਿਆ ਸੇ ਆਏ ਮਿਲੇ ਗੁਰਪਾਸ, ਮਨੇ ਪ੍ਰੀਤ ਲੱਗੀ ਤਿੰਨਾ ਗੁਰਮੁਖਾਂ, ਉਥੇ ਗੁਰਮੁਖਾਂ ਲਫਜ਼ ਹੈ, ਉਹਨਾਂ ਨੂੰ ਗੁਰਮੁਖਾਂ ਕਿਹਾ। ਹਰ ਨਾਮ ਜਿਨ੍ਹਾਂ ਰਹਿ ਰਾਸ, ਨਾਮ ਹੀ ਨਾਮ ਆ। ਤੋ ਸਤਿਗੁਰੂ ਨੇ ਕਿਹਾ ਹੇ ਬੱਚਿਆ, ਤੂੰ ਅੱਜ ਤੂੰ ਪੁੱਤਰ ਰਾ, ਤੇਰਾ ਪਿਓ ਬਹੁਤ ਵੱਡਾ ਰਾਜਾ ਸੀ, ਉਹਨੂੰ ਮੈਂ ਮਾਰ ਸਟਿਆ, ਪਰ ਤੂੰ ਨੀ ਉਹਦੀ ਗੱਦੀ ਤੇ ਹੁਣ ਬਹਿਣਾ। ਕਿਉਂ? ਰਾਜ ਮਾਲ ਝੂਠੀ ਸਭ ਮਾਇਆ, ਕਾਲਪੁਰਖ ਦੇ ਵਚਨ ਹੈ ਜਿਹੜੇ ਗੁਰੂ ਅਮਰਦਾਸ ਸਾਹਿਬ ਨੇ ਆਪਣੇ ਸ਼ਬਦ ਚ ਲਿਖੇ। ਔਰ ਉਹਨੂੰ ਸਤਿਗੁਰੇ ਨਾਮ ਨਿਧਾਨ ਦਰੜਾਇਆ, ਰਾਜ ਮਾਲ ਝੂਠੀ ਸਭ ਮਾਇਆ, ਤੂੰ ਰਾਜ ਨਹੀਂ ਕਰਨਾ, ਤੂੰ ਆਪ ਜਪਣਾ ਤੇ ਮੇਰੇ ਸਾਰੇ ਕਾਇਨਾਤ ਦੇ ਬੰਦੇ ਆ ਜਿਹੜੇ ਉਹਨਾਂ ਨੂੰ ਤੂੰ ਜਪਾਉਣਾ, ਆਪ ਜਪੀ ਤੇ ਹੋਰਨਾਂ ਨੂੰ ਨਾਮ ਜਪਾਈ, ਪਰ ਤੂੰ ਇਸ ਰਾਜ ਮਾਲ ਚ ਨਹੀਂ ਪੈਣਾ, ਕਿਉਂਕਿ ਇਹਦੇ ਨਾਲ ਤੇਰਾ ਮਨ ਦਾ ਸ਼ੋਰ ਨਹੀਂ ਖਤਮ ਹੋਣਾ, ਤੇਰਾ ਅੰਤਰਗਤੀ ਧਿਆਨ ਨਹੀਂ ਲੱਗਣਾ। ਤੂੰ ਜਿੰਨਾ ਵੀ ਬੰਦੇ ਕੋਲ ਰੀਅਲ ਅਸਟੇਟ ਜਾਂ ਜਾਇਦਾਦ ਜਾਂ ਵੱਡਾ ਘਰ ਹੋਵੇ ਜਾਂ ਸਾਰਾ ਆਲੇ ਦੌਲੇ ਕਨੈਕਸ਼ਨ ਮਾਇਆ ਦਾ ਹੋਵੇ, ਬਹੁਤੀ ਬਿਜ਼ਨਸ ਹੋਵੇ, ਬਹੁਤਾ ਦੁਨੀਆਦਾਰ ਹੋਵੇ ਵੱਡੇ ਤੋਂ ਵੱਡਾ ਵੀ, ਉਹਦੇ ਅੰਦਰ ਦਾ ਮਨ ਦਾ ਸ਼ੋਰ ਨਹੀਂ ਖਤਮ ਹੁੰਦਾ। ਮਨ ਉਹਨੂੰ ਜੇ ਕਹੋ ਅੰਤਰਗਤ ਧਿਆਨੇ ਜਪ ਜਾਏ, ਉਹ ਨਹੀਂ ਜਪ ਸਕਦਾ। ਕਿਉਂ? ਜਪ ਬਾਣੀ ਦਾ ਅਸੂਲ ਹੀ ਸਾਰਾ ਗਾਂ ਚੱਲਦਾ ਹੈ। ਜਪ ਬਾਣੀ ਚ ਲਿਖਿਆ ਰਾਜ ਮਾਲ ਮਨ ਸ਼ੋਰ। ਜੇ ਤੂੰ ਕਹਿ ਨਾ ਵੀ ਤੈਨੂੰ ਫੱਕੜ ਹੋਣਾ ਪੈਣਾ, ਤੈਨੂੰ ਮਲੰਗ ਹੋਣਾ ਪੈਣਾ, ਮਲੰਗ ਤਾਂ ਇਹ ਨੀ ਮਤਲਬ ਗਰੀਬੀ ਕਰ, ਨਹੀਂ ਜਿਸ ਚੀਜ਼ ਚ ਤੂੰ ਰਹਿਣਾ ਹੈ ਨਾ, ਜਿਹੜਾ ਤੈਨੂੰ ਮਾਲ ਨਾ ਦਿੱਤਾ, ਸਬਰ ਕਰ ਲੈ ਹੁਣ, ਹੁਣ ਤੈਨੂੰ ਆਪਣੀ ਅੰਦਰ ਦੀ ਵਸਤਾ ਵਧਾ, ਬਾਕੀ ਕੁੱਲੀ ਜੁੱਲੀ ਤੇ ਗੁੱਲੀ ਦਾ ਸਵਾਲ ਰੱਖੀ। ਕੁੱਲੀ ਜੁੱਲੀ ਤੇ ਗੁੱਲੀ ਕੀ ਸੀ? ਸਾਡੇ ਬਾਪੂ ਜੀ ਦੱਸ ਦਿੰਦੇ ਸੀ, ਕਹਿੰਦੇ ਪੁੱਤਰ ਕੁੱਲੀ ਸਿਰ ਢੱਕਣ ਨੂੰ ਮਿਲ ਜਾਏ ਤੇ ਕੁੱਲੀ ਵੀ ਐਸੀ ਹੋਵੇ ਜਿਹੜੇ ਬਰਸਾਤ ਚ ਚੋਵੇ ਨਾ, ਉੱਤੋਂ ਖੜੇ ਜਿਹਾ ਕਹਿੰਦੇ ਜਿਹੜੇ ਚੋਵੇ ਨਾ, ਐਨ ਰਾਵਣ ਕੁੱਲੀ ਸਿਆਲ ਨੂੰ ਪਾਲਾ ਨਾ ਲੱਗੇ, ਰਜਾਈ ਐਡੀ ਵੱਡੀ ਹੋਵੇ ਵੀ ਇਹ ਨਾ ਵੀ ਉਹਨੂੰ ਖਿੱਚੇ ਤੇ ਪੈਰ ਨੰਗੇ ਹੋ ਜਾਣ ਤੇ ਉਧਰੋਂ ਸਿਰ ਨੰਗਾ ਰਹੇ। ਸਾਣੀ ਨਵੀਂ ਭਰੀ ਰਜਾਈ ਐਨ ਬਣਾ ਕੇ ਤੇ ਸੌਣ ਨੂੰ ਮਿਲ ਜਾਏ ਜੁੱਲੀ, ਤੇ ਗੁੱਲੀ ਖਾਣ ਨੂੰ ਮਿਲ ਜਾਏ ਗੁੱਲੀ ਰੋਟੀ, ਰੋਟੀ ਖਾਣ ਨੂੰ ਸਿਰ ਰਹਿਣ ਨੂੰ ਥਾਂ ਮਿਲ ਜਾਏ ਤੇ ਆਪਣਾ ਕੁੱਲੀ ਜੁੱਲੀ ਗੁੱਲੀ ਦਾ ਮਤਲਬ ਹੈ ਬੰਦੇ ਦਾ ਮਾਂ ਆਦਮੀ ਦਾ ਜੀਵਨ ਸੰਤੋਖ ਵਾਲਾ ਹੋਣਾ ਚਾਹੀਦਾ, ਇਹ ਸੰਤੋਖ ਦਾ ਗੁਣ। ਕਹਿੰਦਾ ਫਿਰ ਇਹ ਨਾਮ ਜਿਸ ਬੰਦਾ ਇਹਨੂੰ ਬਾਹਰਲਾ ਕੋਈ ਲਾਲਚ ਨਹੀਂ ਹੈ ਉਹ ਫਿਰ ਉਹਦਾ ਧਿਆਨ ਲੱਗ ਜਾਂਦਾ ਹੈ। ਔਰ ਉਹੀ ਅਸੀਂ ਗੁਰੂ ਨਾਨਕ ਦਾ ਸ਼ਬਦ ਲਾਏ ਹਾਂ, ਲਾਲਚ ਛੋਡੇ ਰਜੋ ਅਪਰੰ ਪਰੇ ਕਿਉ ਪਾਵੋ ਮੁਕਤੇ ਦੁਆਰਾ ਹੈ, ਰਾਮ ਜਪੋ ਅੰਤਰਗਤ ਧਿਆਨੇ। ਇੱਦਾਂ ਧਿਆਨ ਲਗਾ ਅਸੀਂ ਕੱਢ ਰਹੇ ਹਾਂ ਵੀ ਧਿਆਨ ਕਿੱਦਾਂ ਲੱਗੇ, ਪਹਿਲੇ ਤੇ ਮਨ ਦਾ ਸ਼ੋਰ ਖਤਮ ਹੋਵੇ। ਤੋ ਉਹਨੂੰ ਪਾੜ ਕੇ ਮਹਾਰਾਜ ਨਾ ਉਹਦੇ ਲਈ ਫਿਰ ਸ਼ਬਦ ਲਿਖਿਆ ਵੀ ਉਸ ਵੇਲੇ ਫਿਰ ਰਾਤ ਦਾ ਧਿਆਨ ਦੀ ਅਵਸਥਾ ਚ ਚਲਾ ਗਿਆ ਤੇ ਉਸ ਸ਼ਬਦ ਦਾ ਰਹਾਉ ਲਾਇਆ ਵੀ ਧਿਆਨ ਕਾਹਦੇ ਚ ਰੱਖਣਾ ਹੈ। ਗੁਰ ਕਾ ਸ਼ਬਦ ਮੇਰੇ ਅੰਤਰੇ ਧਿਆਨ, ਗੁਰ ਕਾ ਸ਼ਬਦ ਅਸੀਂ ਕੱਟ ਰਹੇ ਹਾਂ ਵੀ ਬਾਣੀਆਂ ਨਾਲ ਧਿਆਨ ਨਹੀਂ ਲੱਗਣਾ, ਧਿਆਨ ਨਾਮ ਜਪ ਜਪ ਕੇ ਹੀ ਲੱਗਣਾ ਹੈ।
ਗੁਰਕਾ ਸਰਬਤ ਮੇਰੇ ਅੰਤਰੇ ਧਿਆਨ।
ਮਹੱਲਾ ਤੀਜਾ,
ਜੋ ਪ੍ਰਹਲਾਦ ਦੀ ਸਟੋਰੀ ਲਿਖ ਰਿਹਾ ਉਹ ਸ਼ਬਦ ਦਾ ਰਹਾਉ ਦੀ ਤੁਕ ਹੈ।
ਗੁਰ ਕਾ ਸ਼ਬਦ ਮੇਰੇ ਅੰਤਰੇ ਧਿਆਨ। ਗੁਰ ਕਾ ਸ਼ਬਦ,
ਸਾਰੇ ਸ਼ਬਦ ਨਹੀਂ ਇੱਕ ਸ਼ਬਦ ਹੈ।
ਕਬੂ ਨਾ ਛੋਡੂ
ਬਾਣੀ, ਕਬੂ ਨਾ ਛੋਡੂ ਬਾਣੀ, ਜਾਂ ਪਾਠ ਕਰਨੇ ਨਿਤਨੇਮ ਜਾਂ ਹੋਰ ਕੁਛ ਨਹਾਉਣਾ ਧੋਣਾ, ਪਰ ਕੀ ਲਿਖਦੇ ਨੇ ਕਹਿੰਦੇ
ਕਬੂ ਨਾ ਛੋਡੂ ਹਰ ਕਾ ਨਾਮ ਗੁਰ ਕਾ ਸ਼ਬਦ ਮੇਰੇ ਅੰਤਰੇ ਧਿਆਨ।
ਉਸੇ ਲਈ ਹੀ ਕਬੀਰ ਸਾਹਿਬ ਲਿਖਦੇ ਆ,
ਰਾਮ ਜਪੋ ਜੀਆ ਐਸੇ ਐਸੇ ਧਰੂਪ ਰਹਿਲਾਦੇ, ਜਪਿਓ ਹਰੀ ਜੈਸੇ।
ਕਬੀਰ ਸਾਹਿਬ ਕਹਿੰਦੇ ਏਦਾਂ ਨਾਮ ਜਪੋ, ਐਸੇ ਐਸੇ ਦਾ ਮਤਲਬ ਹੈ ਜਿੱਦਾਂ ਇਹਨਾਂ ਦੋਵਾਂ ਬੱਚਿਆਂ ਤੇ ਇੰਨੀ ਤਕਲੀਫ ਆਈ, ਏਡੇ ਵਿਚਾਰੇ ਔਖੇ ਹੋਏ, ਪਿਓ ਨਾ ਘਰੋਂ ਕੱਢ ਸਿੱਟਿਆ, ਮਾਰ ਹੋ ਰਹੀ ਆ ਉਸ ਬੱਚੇ ਦੀ ਕਿਉਂਕਿ ਮਤਰਿਆ ਪਿਓ ਨਾ ਹੋਰ ਜਨਾਨੀ ਕਰ ਲਈ ਸੀ, ਧਰੂ ਦੀ ਮਤਰੇਈ ਮਾਂ ਸੀ, ਉਹ ਰਾਣੀ ਬਣ ਗਈ, ਉਹਦੀ ਮਾਂ ਨੂੰ ਵਿਚਾਰੇ ਨੂੰ ਰਿਜੈਕਟ ਕੀਤੀ ਸੀ। ਪੁੱਤ ਕਹਿੰਦਾ ਮਾਂ ਮੇਰਾ ਕੋਈ ਹੱਕ ਨਹੀਂ ਹੈ ਬਾਪ ਦੀ ਗੋਦ ਚ ਬਹਿਣ ਦਾ, ਕਹਿੰਦੇ ਨਹੀਂ ਪੁੱਤਰ ਫਿਰ ਤੂੰ ਨੀ ਬੈਠ ਸਕਦਾ, ਮੇਰੇ ਤੇਰੇ ਪਿਓ ਨਾ ਹੋਰ ਵਿਆਹ ਕਰਾ ਲਏ। ਧਰੂ ਕਹਿੰਦਾ ਫਿਰ ਮੈਂ ਕਿੱਦਾਂ, ਕਹਿੰਦੇ ਅਸੀਂ ਭਗਤੀ ਨੀ ਕੀਤੀ ਪਿਛਲੇ ਜਨਮ ਤੇ ਸਾਨੂੰ ਕੋਈ ਸਜ਼ਾ ਮਿਲ ਰਹੀ ਹੈ, ਤੂੰ ਵੀ ਭਗਤੀ ਕਰ ਤਾਂ ਤੂੰ ਜਿਹੜਾ ਅਕਾਲ ਪੁਰਖ ਬਾਪ ਆ ਉਹਦੀ ਗੋਦ ਚ ਬਹਿ ਜਾਏਗਾ। ਕਹਿੰਦੇ ਹੈ ਸਾਰਿਆਂ ਦਾ ਪਿਓ ਰੱਬ ਹੈ, ਕਹਿੰਦੇ ਹਾਂ। ਉਹ ਫਿਰ ਬੱਚੇ ਦੇ ਮਨ ਚ ਇੰਨਾ ਵਿਰਾਗ ਆ ਗਿਆ ਕਿ ਮੈਂ ਭਗਤੀ ਕਰਨਾ ਚਾਹੁੰਦਾ। ਮਾਂ ਨੇ ਕਿਹਾ ਭਗਤੀ ਬਗੈਰ ਗੁਰੂ ਤੋਂ ਨਹੀਂ ਹੁੰਦੀ, ਜਿਹੜੀ ਬਗੈਰ ਗੁਰੂ ਧਾਰਿਆਂ ਭਗਤੀ ਕਰਨੀ ਹੈ ਉਹਦਾ ਫਲ ਕੋਈ ਨਹੀਂ ਹੈ। ਸਾਡੀ ਬਾਣੀ ਚ ਆਉਂਦਾ ਹੈ
ਗੁਰਮੁਖ ਭਗਤ ਕਰੋ ਸਦ ਪ੍ਰਾਣੀ, ਗੁਰਮੁਖੇ ਭਗਤ ਕਰੋ ਸਦ ਪ੍ਰਾਣੀ।
ਗੁਰੂ ਧਾਰ ਕੇ ਨਾਮ ਜਪਣਾ ਸੀ, ਗੁਰੂ ਗੁਰੂ ਵਾਲੇ ਹੋ ਕੇ ਭਗਤੀ ਕਰਨੀ ਹੈ। ਖੰਡੇ ਬਾਟੇ ਦੀ ਪੌਲ ਜਿਹੜਾ ਲੈ ਲੈਂਦਾ ਹੈ ਉਹਦੇ ਪਿੱਛੇ ਦਸੇ ਗੁਰੂ, ਪੰਜ ਪਿਆਰੇ, ਚਾਰ ਸਾਹਿਬਜ਼ਾਦੇ, ਇਹ ਐਡੀ ਵੱਡੀ ਤਾਕਤ ਉਹਨੂੰ ਉਹਦੇ ਪਿੱਛੇ ਹੁੰਦੀ ਹੈ, ਔਰ ਉਹਦੇ ਪਿੱਛੇ ਫਿਰ ਸਤਿਗੁਰੂ ਹੁੰਦਾ ਕਿਉਂਕਿ ਉਹਦੀ ਹੈ ਪੂਰੇ ਗੁਰ ਕੀ ਪੂਰੀ ਦਿਖਿਆ। ਇਹੋ ਹੀ ਦਿਖਿਆ ਗੁਰੂ ਗੋਬਿੰਦ ਰਾਏ ਨਾਲ ਲੈ ਕੇ ਗੋਬਿੰਦ ਸਿੰਘ ਬਣਿਆ। ਇਸ ਕਰਕੇ ਜਿਹੜੀ ਰੀਤ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੇ ਵੇਲੇ ਤੋਂ ਤੁਰੀ ਆਉਂਦੀ ਹੈ, ਉਹਦਾ ਮੇਨ ਫੰਕਸ਼ਨ ਇਹੋ ਹੀ ਹੈ, ਨਾਮ ਦਰਾਉਣਾ ਤੇ ਗੁਰੂ ਧਾਰਨਾ। ਲੇਕਿਨ ਅਸੀਂ ਉਹਨੂੰ ਅੰਮ੍ਰਿਤ ਛਕਣਾ ਕਹਿਤਾ, ਤਾਂ ਉਹਨੇ ਮਾਂ ਨੇ ਕਿਹਾ ਤੈਨੂੰ ਭਗਤੀ ਲਈ ਕੋਈ ਗੁਰੂ ਧਾਰਨਾ ਪੈਣਾ। ਕਹਿੰਦੇ ਜੀ ਮੈਂ ਕਿਹੜਾ ਗੁਰੂ ਧਾਰਾਂ ਮਾਂ? ਕਹਿੰਦੀ ਇਸ ਵੇਲੇ ਨਾਰਦ ਮੁਨੀ ਜਿਹੜਾ ਹੈ ਨਾ ਉਹ ਬਹੁਤ ਵੱਡਾ ਗੁਰੂ ਹੈ। ਮੈਂ ਕਹਾਣੀ ਨਹੀਂ ਬਣਾ ਰਿਹਾ, ਮੈਂ ਗੁਰੂ ਤੇਗ ਬਹਾਦਰ ਸਾਹਿਬ ਦਾ ਦੀ ਦਿਵ ਦ੍ਰਿਸ਼ਟੀ ਦਾ ਸ਼ਬਦ ਦੱਸ ਰਿਹਾ ਹਾਂ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਹੈ ਵੀ ਜਿਹੜਾ ਧਰੂ ਨਾ ਉਪਦੇਸ਼ ਲਿਆ ਸੀ, ਉਪਦੇਸ਼ ਇਹ ਨਹੀਂ ਆ ਬਾਣੀ ਦਾ ਸਮਝਾਉਣ, ਉਪਦੇਸ਼ ਨੂੰ ਹੀ ਗੁਰਮੰਤਰ ਕਿਹਾ ਹੈ। ਉਪਦੇਸ਼ ਜੋ ਦਿੱਤਾ ਸਤੇ ਗੁਰੂ, ਗੁਰੂ ਨਾਨਕ ਨਾ ਨੀ ਸਤੇ ਗੁਰੂ ਉਹ ਜਿਹੜਾ ਸੀ, ਉਪਦੇਸ਼ ਜੇ ਦਿੱਤਾ ਸਤਿਗੁਰੂ ਸੋ ਸੁਣਿਆ ਸਿੱਖੀ ਕੰਨੇ, ਕੰਨ ਚ ਗੁਰਮੰਤਰ ਦਿੰਦੇ ਸੀ ਨੌਵਾਂ, ਕੰਨ ਚ ਸੁਣਾ ਦਿੰਦੇ ਸੀ, ਦੇਖਿਆ ਆਖ ਬੁਝਾਇਆ, ਮਹੱਲਾ ਦੂਜਾ ਗੁਰੂ ਅੰਗਦ ਸਾਹਿਬ ਕਹਿੰਦੇ ਬਾਬੇ ਨਾਨਕ ਨੇ ਮੈਨੂੰ ਆਖ ਕੇ ਕੰਨ ਚ ਬੁਝਾਤਾ ਸੀ। ਦੀਖਿਆ ਕੀ ਦਿੱਤੀ ਸੀ? ਦੀਖਿਆ ਆਖ ਬੁਝਾਇਆ ਸਿਫਤੀ ਸੱਚੇ ਸਮੇਓ। ਤਿੰਨ ਕੋ ਕਿਆ ਉਪਦੇਸ਼ ਸੀ ਜਿਨ ਗੁਰੂ ਨਾਨਕ ਦੇ, ਉਹਨਾਂ ਨੂੰ ਹੋਰ ਕੋਈ ਉਪਦੇਸ਼ ਲੈਣ ਦੀ ਲੋੜ ਨਹੀਂ। ਜਿਹੜੇ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਔਰ ਪੰਜਾਂ ਪਿਆਰਿਆਂ ਦੇ ਘਰ ਦਾ ਗੁਰਮੰਤਰ ਚੋਂ ਅੱਖਰਾਂ ਲੈ ਲੈਂਦੇ, ਉਹਨਾਂ ਨੂੰ ਹੋਰ ਉਪਦੇਸ਼ ਦੀ ਲੋੜ। ਦੀਖਿਆ ਆਖ ਬੁਝਾਇਆ ਸਿਫਤੀ ਸੱਚੇ ਸਮੇਓ, ਤਿੰਨ ਕੋ ਕਿਆ ਉਪਦੇਸ਼ ਸੀ ਜਿਨ। ਉਥੇ ਨਾਨਕ ਨਹੀਂ ਹੈ, ਨਾਨਕ ਛਾਪ ਆ, ਉਥੇ ਹੈ ਗੁਰ ਜਿਨ ਗੁਰ ਨਾਨਕ ਦਿਓ ਪੀ ਜਿਨ੍ਹਾਂ ਨਾਲ ਨਾਨਕ ਚ ਗੂਠਾ ਰੱਖ ਲਾ ਉਥੇ, ਜਿਨ੍ਹਾਂ ਨਾਲ ਗੁਰ ਉਹ ਜਿਹੜਾ ਅਕਾਲ ਪੁਰਖ ਹੈ, ਜਿਨ੍ਹਾਂ ਨਾਲ ਉਹਨੂੰ ਉਹ ਸਤਿਗੁਰੂ ਸਰੂਪ ਨਾ ਦਿੱਤਾ। ਤੁਸੀਂ ਬਹੁਤ ਬਰੀਕ ਚੀਜ਼ ਦਾ ਲਾ ਰਹੇ ਹਾਂ ਵੀ ਸਾਡਾ ਧਿਆਨ ਕਿਉਂ ਨਹੀਂ ਲੱਗਦਾ। ਤੋ ਗੁਰ ਜਿਹੜਾ ਨਾਰਦ ਮੁਨੇ ਉਪਦੇਸ਼ਿਆ, ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਬਦ ਹੈ, ਜਿੱਥੋਂ ਅਸੀਂ ਟੋਹ ਮਿਲਦੀ ਹੈ ਵੀ ਧਰੂ ਨਾ ਨੂੰ ਵੀ ਨਾਰਦ ਮੁਨੀ ਕਰਨਾ ਪਿਆ, ਪਰ ਉਹ ਪੂਰਾ ਗੁਰੂ ਨਹੀਂ ਸੀ, ਪ੍ਰਹਲਾਦ ਨਾ ਰੱਬ ਨੂੰ ਗੁਰੂ ਕੀਤਾ। ਸਤਿਗੁਰ ਇਹ ਨਾਮ ਨਿਦਾਂਤ ਲਾਇਆ, ਇਸੇ ਕਰਕੇ ਪ੍ਰਹਲਾਦ ਜ਼ਿਆਦਾ ਬਾਣੀ ਚ ਆਏਗਾ। ਧਰੂ ਦੀ ਸਿਰਫ ਸਟੋਰੀ ਤਾਂ ਆਉਂਦੀ ਹੈ ਵੀ ਉਹਨੇ ਇੰਨੀ ਮੁਸ਼ਕਲਾਤ ਵਿਚ ਵੀ ਗੁਰੂ ਧਾਰ ਕੇ ਨਾਮ ਜਪਿਆ, ਪਰ ਉਹ ਧਰੂ ਮੰਡਲ ਤੱਕ ਹੀ ਆ, ਉੱਥੇ ਤੱਕ ਆ ਉਹਦੀ ਚੜਾਈ, ਉੱਥੋਂ ਗਾਹ ਨਹੀਂ ਆ ਉਹਦੀ ਚੜਾਈ। ਤੋ ਜਿਹੜਾ ਪ੍ਰਹਲਾਦ ਸੀ, ਏਦਾਂ ਨਾਰਦ ਮੁਨੇ ਗੁਰੂ ਧਾਰ ਕੇ ਅਸੀਂ ਭਗਤੀ ਕਰਨੀ ਹੈ, ਜਿਹੜਾ ਫਿਰ ਗੁਰੂ ਸ਼ਬਦ ਹੈ ਉਹਨੂੰ ਫਿਰ ਜਪੀ ਜਾਣਾ। ਤੋ ਪ੍ਰਹਲਾਦ ਇਹ ਜਿਹੜੀ ਭਗਤ ਹੋਏ ਹੈ, ਇਹ ਕਰਮ ਖੰਡ ਦੇ ਵਾਸੀ ਹੈ ਸਾਰੇ। ਅਸੀਂ ਉੱਥੇ ਆ ਰਹੇ ਹਾਂ ਵੀ ਚਾਰ ਹੀ ਖੰਡ ਨੇ, ਧਰਮ ਖੰਡ, ਗਿਆਨ ਖੰਡ, ਸਰਮ ਖੰਡ, ਕਰਮ ਖੰਡ, ਤੇ ਬਸ ਚਾਰ ਹੀ ਖੰਡ ਹੈ। ਅਗਲਾ ਸੱਚ ਖੰਡੇ ਵਸੇ ਨਿਰੰਕਾਰ, ਨਿਰੰਕਾਰ ਆਣ ਕੇ ਹਿਰਦੇ ਚ ਵਸ ਜਾਂਦਾ ਹੈ। ਸੱਚ ਖੰਡੇ ਵਸੇ ਨਿਰੰਕਾਰ, ਉਹ ਜਿਹੜਾ ਅਗਲਾ ਖੰਡ ਹੈ, ਪੰਜਵਾਂ ਖੰਡ ਨਹੀਂ ਹੈ, ਚਾਰ ਹੀ ਖੰਡ ਹੈ ਤੇ ਚਾਰ ਹੀ ਸਹਿਜ ਦੀਆਂ ਅਵਸਥਾ ਹੈ, ਚਾਰ ਹੀ ਲਾਵਾਂ ਹੈ, ਪੰਜਵੀਂ ਲਾਵ ਹੈ। ਕਬੀਰ ਸਾਹਿਬ ਨੂੰ ਹਾਥੀ ਦੀ ਪੋਟਲੀ ਉਹਦੀ ਪੋਟਲੀ ਗੰਢ ਬੰਨ ਕੇ ਨਾ ਉਹਨੂੰ ਜ਼ਮੀਨ ਤੇ ਸੁੱਟ ਦਿੱਤਾ। ਉਸ ਭਗਤ ਨੂੰ ਪਠਾਣਾ ਦਾ ਰਾਜ ਸੀ, ਲੋਧੀ ਖਾਨਦਾਨ ਦਾ, ਔਰ ਭਗਤ ਨਾ ਐਸਾ ਗਿਆਨ ਸਾਫ਼ ਕੀਤਾ ਸੀ, ਉਹਨੇ ਕਿਸੇ ਦੀ ਡਰਦਾ ਨਹੀਂ ਸੀ। ਉਹ ਉਹਨਾਂ ਦੀਆਂ ਸ਼ਰ੍ਹਾਂ ਦੀ ਚੋਟਾਂ ਮਾਰੀਆਂ, ਔਰ ਜੋ ਮੁਸਲਮਾਨਾਂ ਚ ਹੋ ਰਿਹਾ ਸੀ, ਉਹ ਕਬੀਰ ਸਾਹਿਬ ਦੀ ਕਦੀ ਬਾਣੀ ਪੜੋ। ਅੱਜ ਕੱਲ ਤੇ ਬੜੇ ਤੱਕਦੇ ਆ ਜੀ, ਕੋਈ ਐਸੀ ਗੱਲ ਨਾ ਕਹੋ ਜਿਹੜਾ ਸਾਰੀ ਸੰਗਤ ਨੂੰ ਬੁਰੀ ਨਾ ਲੱਗੇ, ਜਾਂ ਸਾਰਾ ਓਏ ਭਾਈ ਸਾਡਾ ਗਿਆਨ ਤੇ ਕਹਿੰਦਾ ਹਿੰਦੂ ਅੰਨਾ ਤੁਰਕੂ ਕਾਣਾ, ਦੋਹਾਂ ਤੇ ਗਿਆਨੀ ਸਿਆਣਾ, ਗਿਆਨਵਾਨ ਬੰਦਾ ਨੀ ਡਰਦਾ ਕਿਸੇ ਕੋਲੋਂ, ਔਰ ਗੁਰੂ ਨੀ ਡਰੇ। ਔਰ ਉਹਨਾਂ ਨੇ ਗੱਜ ਕੇ ਕਿਹਾ, ਨਾ ਹਮ ਹਿੰਦੂ ਮਹੱਲਾ ਪੰਜਵਾਂ, ਨਾ ਮੁਸਲਮਾਨ, ਅੱਲਾ ਰਾਮ ਕੇ ਪਿੰਡ ਪਰਾਂ, ਸਾਡਾ ਗੁਰੂ ਅਰਜਨ ਪਾਤਸ਼ਾਹ, ਅਸੀਂ ਸਿੱਖ ਬਣ, ਅਸੀਂ ਕੋਈ ਪੰਥ ਬਣਾਉਣ ਡੇ ਸਾਰੇ। ਉਹ ਕਹਿੰਦੇ ਨਾ ਅਸੀਂ ਹਿੰਦੂ ਹੈ, ਨਾ ਮੁਸਲਮਾਨ, ਅਸੀਂ ਭਗਤ ਹੈ, ਭਗਤੀ ਮਾਰ ਗਏ। ਤੋ ਸੱਚ ਖੰਡੇ ਵਸੇ ਨੇ, ਚਾਰ ਹੀ ਸਹਿਜ ਦੀਆਂ ਅਵਸਥਾ, ਪੰਜਵੀਂ ਲਾਮ ਹੈ ਨੀ ਕਬੀਰ ਸਾਹਿਬ ਨੂੰ ਉਹਨੇ ਇੰਨਿਆਂ ਨੇ ਕਿਹਾ, ਪਠਾਣਾ ਨੇ ਕਿਹਾ ਇਹਨੂੰ ਮਾਰ ਹੀ ਸਿੱਟੋ, ਇਹ ਮਰਦਾ ਨੀ ਹੈ, ਕਈ ਵਾਰੀ ਇਹਨੂੰ ਜੇਲ੍ਹ ਚ ਵੀ ਡੱਟਿਆ, ਗੰਗਾ ਚ ਵੀ ਸੁੱਟਿਆ, ਬੰਨ ਕੇ ਇਹਦੀ ਜੱਜੀ ਰਾਨ ਹਾਲ ਕਮਾਲ ਹੈ। ਸਾਡੇ ਪਿੰਡਾਂ ਚ ਸਾਰਿਆਂ ਚੋਂ ਕਹਿੰਦੇ ਹੁੰਦੇ ਆ, ਜਾ ਪਰਾਂ ਕੀ ਜਲਾ ਆ ਜਾ ਤੁਰਿਆ ਫਿਰਦਾ, ਸਾਰੇ ਪਿੰਡ ਚ ਨਫਿੱਟ ਆਦਮੀ ਜਲਾ ਇਹਨੂੰ ਕਹਿੰਦੇ। ਐਸਾ ਕਾਲ ਪਰ ਉਸ ਕੰਮ ਚ ਜਲਾ, ਹਰ ਉਹ ਆਪ ਪਾਉਂਦਾ, ਹਰ ਯੁਗ ਯੁਗ ਭਗਤੋਂ ਪਾਇਆ, ਐਡਾ ਵੱਡਾ ਭਗਤ ਪੈਦਾ ਕੀਤਾ, ਜਿਹੜਾ ਮਹੱਲਿਆਂ ਤੋਂ ਬਾਅਦ ਸਭ ਤੋਂ ਪਹਿਲਾਂ ਬਾਣੀ ਉਹਦੀ ਆਈ ਸੀ ਕਬੀਰ ਜੀ ਉਹਦੀ। ਔਰ ਕਦੀ ਕਬੀਰ ਨਹੀਂ ਕਹਿਣਾ ਚਾਹੀਦਾ ਕਿਸੇ ਭਗਤ ਦਾ ਵੀ ਨਾਂ, ਗੁਰੂ ਅਰਜਨ ਪਾਤਸ਼ਾਹ ਮਹੱਲੇ ਪੰਜਵੇਂ ਨੇ ਜਿਹੜੀ ਐਡੀਟਿੰਗ ਕੀਤੀ ਹੈ, ਵੱਡੀਆਂ ਸਾਡੀਆਂ ਪੋਥੀਆਂ, ਉਹਨੇ ਹਰ ਇੱਕ ਥਾਂ ਲਿਖਿਆ ਕਬੀਰ ਜੀ, ਨਾਮਦੇਵ ਜੀ, ਸਿੱਧਾ ਹੀ ਕਹਿ ਦਿੰਦੇ ਕਬੀਰ, ਬੜੀ ਬੇਅਦਬੀ ਹੈ। ਮਹੱਲਾ ਪਹਿਲਾ ਕਹਿੰਦਾ ਜਿਹੜਾ ਕਿਤੇ ਭਗਤ ਨੂੰ ਜੀਓ ਕਹਿ ਦੇ ਉਹ ਜੰਮ ਕੀ ਤਲਬ ਨਾ ਹੋਏ, ਜੇ ਕੋਈ ਜੀਓ ਕਹੇ ਉਹਨਾਂ ਕੋ ਜੰਮ ਕੀ ਤਲਬ ਨਾ ਹੋਏ। ਨਾਮ ਜਪਣ ਵਾਲਾ ਜਿਹੜਾ ਕੋਈ ਬੰਦਾ ਹੋਏ ਉਹਨੂੰ ਕਦੀ ਜੀਓ ਕੋ ਕਹਿ ਦੇਵੇ ਉਹਨੂੰ ਜੰਮ ਨੀ ਕਹਿ ਸਕਦੇ ਕੁਛ, ਇਹ ਬਣ ਕੇ ਬਾਬੇ ਨਾਨਕ ਨਾ, ਜੇ ਕੋਈ ਜੀਓ ਕਹੇ ਉਹਨਾਂ ਕੋ ਜਮ ਕੀ ਤਲਬਨਾ ਜਮ ਵਿਲ ਨਾਟ ਡਿਮਾਂਡ ਜਮ ਨੀ ਉਹਦੇ ਲੱਗਦੇ ਜਮ ਕੀ ਤਲਬ ਕਹਿੰਦੇ ਆ ਡਿਮਾਂਡ ਨੂੰ ਜਮ ਨੀ ਉਹਨੂੰ ਕਹਿਣਗੇ ਵੀ ਆਹ ਸਾਡੀ ਰੂਹ ਇਹਨੂੰ ਅਸੀਂ ਫੜ ਮਰਨ ਵੇਲੇ ਦੋ ਚੀਜ਼ਾਂ ਆਉਂਦੀਆਂ ਇੱਕ ਹਰ ਜਨ ਹਰ ਗਨ ਤੇ ਇੱਕ ਜਮ ਜਨ ਲੇਕਿਨ ਦੋ ਪਾਰਟੀਆਂ ਲਹਿਦਾ ਹੁੰਦੀਆਂ ਆਣ ਕੇ ਉੱਥੇ ਲੜਾਈ ਹੁੰਦੀ ਹੈ ਜਮ ਕਹਿੰਦੇ ਸਾਡੀ ਹੈ ਰੂਹ ਉਹ ਆ ਗਿਆ ਤੁਸੀਂ ਇਹਨੂੰ ਹੱਥ ਨੀ ਪਾ ਸਕਦੇ ਫਿਰ ਵੀ ਡਰਦੀ ਬੇਚਾਰੀ ਬਾਬਾ ਚਦੀ ਕਿ ਮੈਨੂੰ ਤੇ ਬਚਾਉਣ ਵਾਲੇ ਆ ਗਏ ਲੇਕਿਨ ਬਾਣੀ ਪੜਨ ਵਾਲਿਆਂ ਨੂੰ ਜਮ ਲਜਾਂਦੇ ਆਮ ਜਪਣ ਵਾਲਿਆਂ ਨੂੰ ਲਿਜਾਂਦੇ ਕਿ ਜਮ ਹੈ ਜਿੰਨ ਚਕਰ ਉਹਨਾਂ ਨੂੰ ਰਾਸਨਾ ਅੰਦਰ ਆ ਜਾਏ ਪਰ ਉਹਨਾਂ ਨੂੰ ਬੜੀ ਇੱਜ਼ਤ ਨਾਲ ਲਿਜਾਂਦੇ ਹੈ ਜਿੱਦਾਂ ਪੋਲੀਟੀਕਲ ਕੈਦੀਆਂ ਨੂੰ ਲਿਜਾਏ ਇਹ ਬਾਣੀ ਚ ਲਿਖਿਆ ਮੈਂ ਨੀ ਕਹਿੰਦਾ ਪੱਤ ਨਾ ਲਿਜਾਂਦੇ ਉਹਨਾਂ ਬਾਕੀਆਂ ਨੂੰ ਜਿੱਦਾਂ ਪੁਲਿਸ ਆਣ ਕੇ ਧੱਕੇ ਮਾਰ ਕੇ ਲਿਜਾਂਦੀ ਨਾ ਮੁਜਰਮਾਂ ਨੂੰ ਬਾਕੀ ਜਮਾਂ ਦੇ ਧੱਕੇ ਹੈ ਪਰ ਚੁੱਕੇ ਧੱਕ ਧੱਕੇ ਜਿਹੜਾ ਬੰਦਾ ਨਾਮ ਜਪਣ ਵਾਲਾ ਉਹਨੂੰ ਇੰਨਾ ਫਾਇਦਾ ਹੋ ਜਾਂਦਾ ਭਾਵੇਂ ਅੰਦਰ ਕੁਝ ਵਰਤੇ ਨਾ ਵਰਤੇ ਪਰ ਜਮ ਧੱਕੇ ਨੀ ਮਾਰ ਕੇ ਨਹੀਂ ਲਿਜਾ ਸਕਦੇ ਜਿੱਦਾਂ ਨਹਿਰੂ ਨੂੰ ਹੱਥ ਕਰੀ ਲਿਜਾ ਕੇ ਲਿਜਾਂਦੇ ਗਾਂਧੀ ਨੂੰ ਹੱਥ ਕਰੀਆਂ ਲੱਗੀ ਏਦਾਂ ਨਾਮ ਜਪਣ ਵਾਲੇ ਬਾਣੀ ਵਾਲਿਆਂ ਨੂੰ ਵੀ ਮੈਂ ਠੇਕਾ ਲਿਆ ਨਾ ਬਾਣੀ ਚ ਕਿਤੇ ਲਿਖੇ ਆ ਬਾਣੀ ਪੜਨ ਵਾਲਿਆਂ ਨੂੰ ਛੱਡ ਦਿੰਦੇ ਨਾਮ ਜਪਣ ਵਾਲਿਆਂ ਨੂੰ ਇੱਜ਼ਤ ਨਾਲ ਲਿਜਾਂਦੇ ਜਮ ਜਿੰਨੀ ਚਿੱਕਰ ਜਿਹਨਾਂ ਚ ਰਾਸ ਆ ਜਾਏ ਉਹਨਾਂ ਦੇ ਲਾਗੇ ਨੀ ਆ ਸਕਦੇ ਉਹਨੂੰ ਰਾਸ ਦੀ ਅਵਸਥਾ ਤੇ ਆਉਣ ਦੀ ਹੋ ਜਾਂਦੀ ਇਸ ਕਰਕੇ ਜਿਹੜਾ ਭਗਤ ਸੀ ਕਬੀਰ ਜੀ ਉਹਨੂੰ ਕਹਿੰਦੇ ਇਹਨੂੰ ਹਾਥੀ ਪਿਛਲੇ ਬੰਨੇ ਐਡਾ ਵੱਡਾ ਹਾਥੀ ਨੂੰ ਸ਼ਰਾਬ ਪਾ ਕੇ ਫਿਰ ਉਹ ਜਿਹੜਾ ਬੰਦੇ ਨੂੰ ਮਾਰਨਾ ਹੋਵੇ ਉੱਤੇ ਮਹਾਵਤ ਉਹਦੇ ਸੂਆ ਮਾਰਦਾ ਸੀ ਤੇ ਉਹ ਜਿਹੜੀ ਬੰਦਾ ਜ਼ਮੀਨ ਤੇ ਪਿਆ ਹੁੰਦਾ ਸੀ ਨਾ ਹਾਥੀ ਉਹਦੇ ਤੇ ਪੈਰ ਰੱਖ ਕੇ ਤੇ ਉਹਦੀਆਂ ਹੱਡੀਆਂ ਫੇਰ ਸਿੱਟਦਾ ਸੀ ਕਬੀਰ ਸਾਹਿਬ ਦੀ ਇਹ ਸਜ਼ਾ ਹੋਈ ਕਿ ਇਹਨੂੰ ਸਾਰੀ ਪਬਲਿਕ ਦੇ ਸਾਹਮਣੇ ਜ਼ਮੀਨ ਤੇ ਲੰਮਾ ਪਾਓ ਪੋਟਲੀ ਬੰਨ ਕੇ ਉਸ ਤੇ ਲਿਖਿਆ ਕਿਆ ਅਪਰਾਧ ਭਗਤ ਹੈ ਕਿੰਨਾ ਕਹਿੰਦੇ ਹੇ ਕਾਲਪੁਰ ਕੀ ਅਪਰਾਧ ਕਰ ਦਿੱਤਾ ਇਸ ਭਗਤ ਨੇ ਮੁਸ਼ਕਲਾਂ ਤਾਂ ਹੋਣਗੀਆਂ ਉਹ ਆਪ ਹੀ ਪਾਉਂਦਾ ਹੈ ਔਰ ਬਚਾਉਣ ਵਾਲਾ ਵੀ ਆਪ ਹੀ ਹੁੰਦਾ ਕਹਿੰਦੇ ਉਹ ਹਾਥੀ ਜਦੋਂ ਆਇਆ ਆਲੇ ਦੁਆਲੇ ਪਠਾਨ ਸੁਲਤਾਨ ਵੀ ਦੇਖ ਰਿਹਾ ਸੀ ਦਿੱਲੀ ਦਾ ਉਹ ਸਾਰਾ ਉਹਨੇ ਹਾਥੀ ਆਇਆ ਉਹ ਉਹਦੇ ਤੇ ਪੈਰ ਹੀ ਨਾ ਰੱਖ ਕੇ ਗਾਂਹ ਪੈਰ ਰੱਖ ਕੇ ਪੋਟਲੀ ਛੱਡ ਗਿਆ ਉਹਦੀ ਉਹ ਵੱਡੀ ਗੰਢ ਜੀ ਜਿਹੜੀ ਸੀ ਉਹ ਮਹਾਵਤ ਫਿਰ ਲਿਆ ਮੋੜ ਕੇ ਫਿਰ ਸੂਆ ਮਾਰਿਆ ਉੱਤੇ ਸਿਰ ਦੇ ਹਾਥੀ ਨਾ ਫਿਰ ਪੈਰ ਛੱਡ ਗਿਆ ਉਹ ਬਾਦਸ਼ਾਹ ਕਹਿੰਦਾ ਤੈਨੂੰ ਕੀ ਹੋ ਗਿਆ ਸ਼ਬਦ ਆਇਆ ਕਬੀਰ ਜੀ ਉਹਦਾ ਕਹਾਣੀ ਉਹ ਸੱਚੀ ਜਿਹੜਾ ਸ਼ਬਦ ਬਿਆਨ ਕਰੇ ਸਾਡਾ ਤੇ ਕਹਿੰਦਾ ਤੈਨੂੰ ਕੀ ਹੋ ਗਿਆ ਤੂੰ ਤੋਰ ਮਹਾਵਤ ਨੂੰ ਮਾਰਦਾ ਇਹਨੂੰ ਉੱਤੇ ਕਿਉਂ ਨੀ ਪੈਰ ਰੱਖਦਾ ਉਹ ਕਹਿੰਦਾ ਜੀ ਮੈਂ ਤਥੀਰਾ ਕਰਦਾ ਫੇਰ ਮਲਿਆਵੇ ਹਾਰ ਕੇ ਹੁਣ ਸੁੰਡ ਨਾ ਪੈਰ ਰੱਖਣਾ ਛੱਡ ਦਿੱਤਾ ਹੁਣ ਲਾਗੇ ਆ ਕੇ ਸੁੰਡ ਨਾ ਸਲਾਮ ਕਰਕੇ ਪਰੇ ਹੋ ਜਾਏ ਆਹ ਪੈਰ ਨਾ ਰੱਖੇ ਤੇ ਸੁੰਡ ਨਾ ਸਲਾਮ ਕਰਕੇ ਫਿਰ ਵਾਪਸ ਹੋ ਜਾਏ ਉਹ ਹੈਰਾਨ ਰਹਿ ਗਿਆ ਫਿਰ ਹਾਰ ਕੇ ਕਬੀਰ ਸਾਹਿਬ ਦੇ ਮੂੰਹ ਬਾਣੀ ਨਿਕਲੀ ਜਿਹੜੀ ਸਾਡੇ ਹੈ ਔਰ ਫਿਰ ਸਾਰੇ ਉਸ ਵੇਲੇ ਉਹ ਤਮਾਸ਼ਾ ਖਤਮ ਹੋ ਗਿਆ ਜਦੋਂ ਭਗਤ ਦੇ ਅੰਦਰੋਂ ਇਹ ਬਾਣੀ ਆਈ ਕਹੋ ਕਬੀਰ ਹਮਰਾ ਗੋਬਿੰਦ ਚੌਥੇ ਪਦ ਮੇਂ ਜਨ ਕੀ ਜਿੰਦ ਤੋ ਪੰਜਵਾਂ ਖੰਡ ਨਹੀਂ ਹੈ ਨਾ ਕੋਈ ਚੌਥੀ ਪੰਜਵੀਂ ਲਾਮ ਹੀ ਹੈ ਚੌਥੇ ਜਿਹਨਾਂ ਭਗਤ ਹੁੰਦੇ ਆ ਜਿਹੜੇ ਸਾਰੇ ਆ ਉਹਨਾਂ ਨੂੰ ਕੋਈ ਮਾਰ ਨਹੀਂ ਉਹਨਾਂ ਦੀ ਜਿੰਦ ਚੌਥੇ ਪਦ ਚ ਹੁੰਦੀ ਹੈ ਸਹਿਜ ਚ ਹੁੰਦੇ ਪਰ ਸਰੀਰ ਨੂੰ ਉਹਨਾਂ ਨੇ ਜੋ ਗੁਰੂ ਤੇਗ ਬਹਾਦਰ ਸਾਹਿਬ ਦਾ ਗਲਾ ਵੜ ਸੁੱਟਿਆ ਸਾਰੇ ਸ਼ਹੀਦ ਉਹਨਾਂ ਦੀ ਜਿੰਦ ਚੌਥੇ ਪਦ ਚ ਹੁੰਦੀ ਹੈ ਇਹ ਅੰਦਰਲੇ ਗਤ ਧਿਆਨ ਦੀਆਂ ਸਟੇਜਾਂ ਉਹ ਜਿਹੜਾ ਚੌਥਾ ਪੰਡ ਆ ਉਹ ਖੰਡ ਹੈ ਖੰਡੇ ਉਹ ਕਰਮ ਖੰਡ ਹੈ ਕਰਮ ਖੰਡ ਦੇ ਵਿੱਚ ਹੋਰ ਕੋਈ ਜਾ ਹੀ ਨਹੀਂ ਸਕਦਾ ਕਰਮ ਖੰਡ ਕੀ ਬਾਣੀ ਜੋੜ ਦਾ ਮਤਲਬ ਨੀ ਜੋਰ ਵਾਲੀ ਨੀ ਜੋੜ ਦਾ ਮਤਲਬ ਹੈ ਜੋੜਨ ਵਾਲੀ ਕੋਈ ਜਨ ਹਰ ਸਿਉਂ ਦੇਵੇ ਜੋਰ ਉੱਥੇ ਸਾਰੇ ਉਸ ਚ ਆਖਣੇ ਜੋਰ ਚੁੱਪੇ ਨੇ ਜੋਰ ਨਾਮ ਦੇ ਆਖਣ ਨਾਲ ਤੇ ਤੂੰ ਜੁੜੇਗਾ ਤੇ ਜਿਹੜੇ ਅੱਜ ਕੱਲ ਦੇ ਰਾਸਤੇ ਚੱਲੇ ਹੁਣ ਅੱਖਾਂ ਮੀਚ ਲੋ ਚੁੱਪ ਕਰਕੇ ਬਹਿ ਜਾਓ ਵੀ ਜਿਹੜੀ ਲਿਵ ਲੱਗੀ ਜਿਹਦਾ ਉਤਲੇ ਖੰਡਾਂ ਚ ਕੋਈ ਨਾਮ ਦੀ ਕਮਾਈ ਉਹਦੇ ਚ ਲੱਗ ਜੂਗੀ ਜਿਹੜਾ ਆਮ ਪਬਲਿਕ ਚ ਬੈਠਾ ਉਹਦੀ ਤੇ ਬੋਲ ਬੋਲ ਕੇ ਲੱਗੂਗੀ ਜੇ ਬਾਣੀ ਆਪਣੇ ਰਾਹ ਨੀ ਤੋਰ ਰਹੇ ਕਿਉਂਕਿ ਅਸੀਂ ਕਰ ਦੇਖਿਆ ਮੈਂ ਇਹ ਨੀ ਕਹਿੰਦਾ ਬਾਬਾ ਜੀ ਦੀ ਲਿਵ ਆਰਾਮ ਨਾਲ ਗੁਰੂ ਗ੍ਰੰਥ ਸਾਹਿਬ ਦੇ ਹਜ਼ੂਰ ਰਾਮਪੁਰ ਖੇੜੇ ਵਾਲੇ ਉਹਨਾਂ ਦੀ ਲਿਵ ਲੱਗੀ ਹੁੰਦੀ ਸੀ। ਅਸੀਂ ਜਿੰਨੀ ਪਬਲਿਕ ਬੈਠੀ ਹੁੰਦੀ ਸੀ ਅੱਖਾਂ ਉਮੀਦ ਕੇ ਉਹ ਅੰਦਰਲੇ ਬੰਨੇ ਹਰ ਇੱਕ ਸੋਚਦਾ ਸੀ ਯਾਰ ਕਦੋਂ ਅੱਖਾਂ ਖੋਲੀਏ ਕਦੋਂ ਇਹ ਟਾਈਮ ਕੇ, ਕਿਉਂਕਿ ਰਾਸਤੇ ਨਹੀਂ ਹੈ। ਪੁਰਾਤਨ ਸਿੰਘਾਂ ਦੇ ਰਾਸਤੇ ਸੀ, ਝੱਲਾਂ ਚ ਬੈਠ ਕੇ ਹਜ਼ਾਰਾਂ ਦੀ ਗਿਣਤੀ ਚ ਸੰਗਤ ਦੇ ਵਿਚ ਇੱਕ ਆਖ ਅੱਖ ਹੈ, ਸ਼ਬਦ ਪੱਖ ਹੈ, ਅਰਧ ਉਰਧ ਦਿਨ ਰਾਤ ਅਭਿਆਸ ਸੰਗਤ ਹੁੰਦਾ ਸੀ। ਇਹ ਜਿਨ੍ਹਾਂ ਦੀ ਕੋਈ ਲੱਗਦੀ ਹੈ ਆਪਣੇ ਰੰਗ ਚ ਉਹਨਾਂ ਨੂੰ ਉਹਨਾਂ ਠੀਕ ਹੈ, ਪਰ ਆਮ ਸਿੱਖਾਂ ਲਈ ਜੋ ਬਾਣੀ ਚ ਲਿਖਿਆ ਸੀ ਉਦਾਂ ਨਾਮ ਜਪਣ। ਚੌਥੇ ਪਦ ਮੈਂ ਜਾਣ ਕੀ ਚੌਥਾ ਪਦ ਕਰਮਖੰਡ, ਕਰਮਖੰਡ ਕੀ ਆਖਣੇ ਜ਼ੋਰ ਚੁੱਪ ਕਰਕੇ ਨੀ ਮੂੰਹ ਕੇ ਬੈਠ ਰਹੇ ਹੋ, ਬਾਕੀ ਧਿਆਨ ਲਗਾਇਓ ਕਹਾਂ ਪਿਓ, ਹਮੇਸ਼ਾ ਹੀ ਨਾਮ ਜਪ ਜਪ ਕੇ ਲਿਵ ਲਗੇਗੀ, ਆਖਣ ਨਾਲ ਲਿਵ ਲੱਗੇਗੀ, ਹੋਰ ਕਿਸੇ ਚੀਜ਼ ਨਹੀਂ। ਇਸੇ ਕਰਕੇ ਮਹਾਰਾਜ ਨੇ ਜਪ ਦੇ ਵਿਚ ਅਸੂਲ ਦੇ ਦਿੱਤਾ, ਆਖ ਆਖ ਰਹੇ ਲਿਵ ਲਾਏ, ਆਖ ਆਖ। ਪਰ ਇਹ ਕੰਮ ਬੜਾ ਕੀਮਤੀ ਕੰਮ ਹੈ, ਇਹਦੇ ਨਾਲ ਦੀ ਕੋਈ ਹੋਰ ਕੀਮਤੀ ਚੀਜ਼ ਹੀ ਨਹੀਂ, ਪਰ ਤੈਨੂੰ ਆਖਿਆ ਨਹੀਂ ਜਾਣਾ ਦੇ।
ਅਮੁੱਲ ਅਮੁੱਲ ਆਖਿਆ ਨਾ ਜਾਏ,
ਜੇ ਤੂੰ ਆਖ ਗਿਆ ਆਖਿਆ ਕਿਹਨੂੰ ਆਖਣਾ ਹੈ,
ਲੱਖ ਲੱਖ ਜਿਹੜਾ
ਏਕ ਨਾਮ ਜਗਦੀਸ਼, ਔਰ ਇਹਦੇ ਨਾਲ ਤੂੰ ਜੁੜ ਜਾਏਗਾ।
ਆਖਣੇ ਜੋਰ
ਜੁੜ ਜਾਏਗਾ
ਚੁੱਪੇ,
ਇੱਥੇ ਫਿਰ ਨਾਂ ਨੀ ਲਿਖਿਆ ਮਹਾਰਾਜ ਨੇ, ਇੱਥੇ ਨਾਲ ਹਾਹਾ ਠੋਕ ਦਿੱਤਾ ਵੀ 100% ਤੂੰ ਚੁੱਪ ਨੀ ਰਹਿਣਾ, ਨਹਿ ਜੋਰ, ਬਾਕੀ ਸਾਰਿਆਂ ਚ ਨਾ ਉੱਥੇ ਨਹਿ ਆ ਗਈ।
ਆਖਣੇ ਜੋਰ ਚੁੱਪੇ ਨਹਿ ਜੋਰ,
ਇੱਕ ਚੀਜ਼ ਨਾਲ ਹੋਰ ਨੀ ਤੂੰ ਜੁੜੇਗਾ,
ਰਾਜਮਾਲ ਮਨ ਸ਼ੋਰੇ,
ਰਾਜਮਾਲ ਨੀ ਤੂੰ ਬੱਚਿਆ ਕਰਨਾ, ਤੂੰ ਆਪ ਜਪਣਾ। ਉਹਨੂੰ ਕਹਿੰਦੇ ਸੀ ਸਤਿਗੁਰੇ ਨਾਮ ਨਿਧਾਨ ਦੜਾਇਆ, ਰਾਜਮਾਲ ਝੂਠੀ ਸਭ ਮਾਇਆ, ਉਥੋਂ ਬਾਅਦ ਫਿਰ ਉਹ ਫਿਰ ਬਹੁਤ ਪਹਿਲਾ ਪਦ ਸਤਯੁਗ ਦਾ ਫਿਰ ਤਰੂ ਹੋਇਆ, ਪ੍ਰਹਿਲਾਦ ਹੋਇਆ, ਜਿਹੜਾ ਪ੍ਰਹਿਲਾਦ ਸੀ ਉਹਦੀ ਬਾਬਤ ਲਿਖਿਆ, ਉਹਦਾ ਸਦਾ ਹੀ ਅੰਤਰਗਤੀ ਧਿਆਨ ਲੱਗਾ ਰਹਿੰਦਾ ਸੀ ਤੇ ਲਕਾਦੇ ਨਾਲ ਲੱਗਦਾ ਸੀ। ਉਹਨੂੰ ਵੀ ਅਕਾਲ ਪੁਰਖ ਨਾ ਨਾਮ ਦਰੜਾਇਆ ਸੀ, ਜਿੱਦਾਂ ਬਾਬੇ ਨਾਨਕ ਦਾ ਗੁਰੂ ਵੀ ਸਤਿਗੁਰੂ ਹੀ ਆ, ਔਰ ਉਹ ਅਖਰ ਨਾਨਕ ਅਖਯੋ ਆਪੇ ਲਹੇ ਪ੍ਰਾਂਤ ਹੋਵੇ ਜਿਸ ਦਾਤੇ, ਮਹੱਲਾ ਪਹਿਲਾ ਆਪਣੀ ਬਾਣੀ ਚ ਲਿਖਦਾ, ਜਿਹੜੇ ਗੁਰਮੰਤਰ ਦੇ ਅੱਖਰ ਹੈ ਉਹਨੇ ਮੈਨੂੰ ਆਪੇ ਆਖੇ, ਅਖਰ ਨਾਨਕ ਅਖਯੋ ਆਪੇ, ਉਹਨੇ ਆਪੇ ਕਹਿਆ ਮੈਨੂੰ, ਔਰ ਮੇਰੀ ਅੰਦਰਲੀ ਭਰਾਂਤ ਸਾਰੀ ਨਿਕਲ ਗਈ, ਦੁਬਧਾ ਨਿਕਲ ਗਈ। ਭਰਾਂਤ ਕਹਿੰਦੇ ਦੁਬਧਾ ਨੂੰ, ਮੇਰੇ ਅੰਦਰ ਉਹ ਅਕਾਲ ਪੁਰਖ ਰਹਿ ਗਿਆ, ਨਾਮ ਰਹਿਓ ਸਾਧੂ ਰਹਿਓ, ਰਹਿਓ ਸਾਧੂ ਸਤਿਗੁਰੂ ਨੂੰ ਕਿਹਾ ਹੈ, ਨਾਮ ਰਹਿਓ ਸਾਧੂ ਮੇਰੇ ਅੰਦਰ ਹੈ ਹੁਣ ਸਤਿਗੁਰੂ, ਨਾਮ ਰਹਿਓ ਸਾਧੂ ਔਰ ਇੱਕ ਰੱਬ ਹੈ, ਰਹਿਓ ਗੁਰ ਗੋਬਿੰਦ ਕਹੋ ਨਾਨਕੇ ਜਗਤ ਮੇਂ ਕਿਨ ਜਪਿਓ ਗੁਰਮੰਤ। ਨਾਮ ਕੋਈ ਗੁਰਮੰਤਰ ਜਪ ਕੇ ਤੇ ਦੇਖੇ,
ਜਦੋਂ ਗੁਰਮੰਤਰ ਜਪਕ ਹੋ ਕੇ ਆ ਲਾਈਨ ਲਿਖੀ ਆ ਸੀਰਲਾ ਸਲੋਕ,
ਦੁਨੀਆਂ ਦਾ ਸਭ ਤੋਂ ਫਿਰ ਲੇਟੈਸਟ ਗਿਆਨ ਆਇਆ ਗੁਰੂ ਤੇਗ ਬਹਾਦਰ ਸਾਹਿਬ ਕੋਲ, ਉਥੋਂ ਬਾਅਦ ਰੱਬ ਨਾ ਮੈਨਕਾਇੰਡ ਨੂੰ ਗਿਆਨ ਨਹੀਂ ਭੇਜੇ। ਐਸ ਸਲੋਕ ਤੋਂ ਬਾਅਦ ਆਉਂਦਾ ਹੈ ਕਿ ਜਿੰਨੇ ਜਿੰਨੇ ਵੀ ਗੁਰਮੰਤਰ ਜਪ ਲਿਆ ਉਹਦੇ ਹਿਰਦੇ ਚ ਵਸ ਗਿਆ, ਰਾਮ ਨਾਮ ਔਰ ਮੈਂ ਗਹਿਓ ਜਾਂ ਕੇ ਸਾਹਮਣੇ ਕੋਈ। ਇਸ ਕਰਕੇ ਉਹ ਸਲੋਕ ਦੇ ਵਿਚ ਫਿਰ ਨਾਨਕ ਵੀ ਉੱਡ ਗਿਆ, ਉਥੇ ਛਾਪ ਹੀ ਹੈ ਨੀ ਨਾਨਕ ਦੀ ਹੀਰ ਲਿਗਿਆਨ ਤੇ।